ਤਰਨ ਤਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਲਿਖੀਆਂ ਗਈਆਂ ਆਤਮਿਕ ਲਿਖਤਾਂ ਜੋ ਹਨ, ਉਹਨਾਂ ਨੇ ਧਿਆਨ ਦੇ ਵਿਸ਼ੇ ਦੇ ਉੱਤੇ ਦੋ ਲਿਖਤਾਂ ਲਿਖੀਆਂ ਹਨ। ਇੱਕ ਪਹਿਲਾ ਭਾਗ ਜੋ ਹੈ ਆਪਾਂ ਕੱਲ੍ਹ ਇਹਦੇ ਨਾਲ ਸਾਂਝ ਪਾਈ ਸੀ। ਦੂਸਰਾ ਭਾਗ ਜੋ ਧਿਆਨ ਦਾ ਹੈ, ਲੇਖ ਨੰਬਰ 93, ਇਹਦੇ ਨਾਲ ਆਪਾਂ ਹੁਣ ਸਾਂਝ ਕਰਾਂਗੇ। ਪਿਆਰ ਨਾਲ ਸਰਵ ਕਰਨ ਦੀ ਕਿਰਪਾਲਤਾ ਕਰਨੀ ਜੀ। ਜੀਵਨ ਦੀਆਂ ਦੋਹਾਂ ਹਾਲਤਾਂ, ਭੁੱਲ ਜਾਂ ਯਾਦ, ਕਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸਵਰਗ ਦੇ ਵਿਚਕਾਰ ਮਹੱਤਵਪੂਰਨ ਨੁਕਤਾ ਸਾਡੀ ਚੇਤਨਤਾ ਅਥਵਾ ਧਿਆਨ ਦਾ ਹੀ ਹੈ। ਜੇਕਰ ਸਾਡਾ ਧਿਆਨ ਅਥਵਾ ਚੇਤਨਤਾ ਮਾਇਕੀ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡਾ ਧਿਆਨ ਅਥਵਾ ਚੇਤਨਤਾ ਆਤਮਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਦੈਵੀ ਚੇਤਨਤਾ ਦ੍ਰਿੜ ਹੁੰਦੀ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਦੈਵੀ ਚੇਤਨਤਾ ਅਥਵਾ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ, ਸੇਧ ਦੇਣੀ ਹੈ, ਚਿੰਤਨ ਕਰਨਾ ਹੈ, ਅਭਿਆਸ ਕਰਨਾ ਹੈ, ਉੱਦਮ ਕਰਨਾ ਹੈ। ਸ਼ੁਭ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੂ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਗਿਆਨ ਨੂੰ ਹੀ ਅਨੁਭਵ ਕਿਹਾ ਜਾਂਦਾ ਹੈ। ਹਾਂਜੀ, ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਨੂੰ ਅਨੁਭਵ ਪ੍ਰਾਪਤ ਕੀਤੇ ਗਿਆਨ ਨੂੰ, ਸਪਿਰਚੁਅਲ ਨੌਲੇਜ ਨੂੰ ਅਨੁਭਵ ਕਿਹਾ ਜਾਂਦਾ ਹੈ। ਅਨੁਭਵ ਸਾਨੂੰ ਅਨੰਤ ਆਤਮਿਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ। ਦਿਮਾਗੀ ਗਿਆਨ ਸਾਨੂੰ ਸੀਮਤ ਮਾਇਕੀ ਮੰਡਲ ਦੀ ਹੀ ਸੋਝੀ ਜਾਂ ਗਿਆਨ ਦਿੰਦਾ ਹੈ। ਇਹ ਦੋਵੇਂ ਕਿਸਮ ਦੇ ਗਿਆਨ, ਅਨੁਭਵੀ ਆਤਮਿਕ ਗਿਆਨ, ਦਿਮਾਗੀ ਮਾਇਕੀ ਗਿਆਨ ਦੇ ਵਿਚਕਾਰ ਸਾਡੀ ਚੇਤਨਤਾ ਅਥਵਾ ਧਿਆਨ ਦੀ ਡੋਰੀ ਹੀ ਕੰਮ ਕਰਦੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਅਥਵਾ ਆਤਮ ਪ੍ਰਾਇਣ ਹੋਵੇ ਤਾਂ ਉਸ ਨੂੰ ਸਤਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਜਾਂਦੀ ਹੈ। ਪਰ ਦੂਜੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸ ਨੂੰ ਕਸੰਗਤ ਅਥਵਾ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਜੀਵ ਮਨਮੁੱਖ, ਮਾਇਆਤਾਰੀ ਅਤੇ ਸਾਖਤ ਬਣ ਜਾਂਦੇ ਹਨ ਅਤੇ ਆਤਮਕ ਮੰਡਲ ਨਾਲੋਂ ਟੁੱਟ ਜਾਂਦੇ ਹਨ। ਇਹਨਾਂ ਦੋਵਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਅਥਵਾ ਧਿਆਨ ਅਤੇ ਮੇਲ ਅਥਵਾ ਸੰਗਤ ਦਾ ਹੀ ਸੰਬੰਧ ਹੈ। ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਅਥਵਾ ਧਿਆਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਂਏ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅਤੀ ਲੋੜ ਹੈ। ਜਦ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸਦਾ ਚੰਗਾ ਮਾੜਾ ਅਸਰ ਲੈਂਦੇ ਦਿੰਦੇ ਹਾਂ। ਜਿਸ ਚੀਜ਼ ਜਾਂ ਗੱਲ ਵੱਲ ਸਾਡੀ ਦਿਲਚਸਪੀ ਨਾ ਹੋਵੇ ਉਸ ਵਿੱਚ ਸਾਡਾ ਧਿਆਨ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਸਦਾ ਉਪਰਾ ਜਿਹਾ ਅਸਰ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਉਸ ਨਾਲ ਮੇਲ, ਸੰਗਤ, ਸਾਂਝ ਅਥਵਾ ਲੇਵਾ ਦੇਵੀ ਨਹੀਂ ਹੁੰਦੀ। ਕੁਝ ਉਦਾਹਰਣਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ। ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੈ, ਪਰ ਘਰ ਦੇ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਗੱਲਾਂ ਬਾਤਾਂ ਵਿੱਚ ਮਸਤ ਹਨ। ਇਸੇ ਤਰ੍ਹਾਂ ਜਦ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਲੱਗਦਾ। ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਪਾਓ ਨਾ ਦਰਸ ਹੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸ ਹੈ ਨਾ ਪਰਸ ਹੈ। ਦੂਜੇ ਲਫਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗ ਜਾਂ ਸਤਸੰਗ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵਾਂਝੇ ਰਹਿੰਦੇ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ ਪੂਜਾ, ਕੀਰਤਨ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਸ਼ਖਸੀਅਤ ਨਿਗਰਦੀ ਜਾਂਦੀ ਹੈ। ਪੰਡਿਤ ਪੜ੍ਹੇ ਸਾਧਨਾ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਬਸ ਪਾਣੀ। ਅੱਖੀਂ ਤਾਂ ਮੀਟੇ ਨਾਗ ਪਕੜੈ, ਠੱਗਣ ਕੋ ਸੰਸਾਰ। ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਰਜੀਵ ਮਾਦਾ ਚੀਜ਼ਾਂ ਵਰਗਾ ਹੀ ਹੈ। ਹਾਂਜੀ, ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਰਜੀਵ ਮਾਦਾ ਚੀਜ਼ਾਂ ਮੈਟਰ ਵਰਗਾ ਹੀ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਾ 'ਤੇ ਮੇਲ ਮਿਲਾਪ, ਸੰਗਤ, ਸਾਂਝ, ਲੇਵਾ ਦੇਵੀ ਨਹੀਂ ਹੋ ਸਕਦੀ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰਹਿ ਸੋਈ, ਜੇ ਬੋ ਤੇਰਾ ਲੁਚੀਐ ਬਾਤੀ ਮੇਲ ਨਾ ਹੋਈ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਚੇਤਨਤਾ ਅਤਿ ਤੀਖਣ, ਤੀਬਰ, ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸਾਡੀ ਦਿਲਚਸਪੀ ਇੰਟਰਸਟ ਅਨੁਸਾਰ ਹੀ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਚੁੱਕਿਆ ਹੈ। ਦੂਜੇ ਲਫਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਜਾਨਵਰਾਂ ਵਰਗੀ ਠੁੱਲੀ ਹੋ ਚੁੱਕੀ ਹੈ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਜੇਵਾ ਇੰਦਰੀ ਸਾਧ ਲਵਾਨਾ, ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ। ਅੰਮ੍ਰਿਤ ਛੋੜ ਮਹਾਂ ਬਿਕ ਪੀਵੈ, ਮਾਇਆ ਕਾ ਦੀਵਾਨਾ। ਕਿਰਤ ਨਾ ਮਿਟਈ ਹੁਕਮ ਨਾ ਬੂਝੈ, ਪਸ਼ੂਆ ਮਾਹੇ ਸਮਾਨਾ। ਸਾਧ ਸੰਗਤ ਕਭੂ ਨਹੀਂ ਕੀਨੀ, ਰਚਿਓ ਧੰਦੇ ਝੂਠ। ਸਵਾਨ ਸੂਕਰ ਵਾਇਸ ਜਿਵੇਂ ਪਟਕਤ, ਚਾਲਿਓ ਊਠ। ਮਨਮੁਖ ਅੰਧਲੇ ਗੁਰਮਤ ਨਾ ਪਾਈ, ਪਸ਼ੂ ਭਏ ਅਭਿਮਾਨ ਨਾ ਜਾਈ। ਮਨਮੁਖ ਬਿਣ ਨਾਵੇਂ ਕੁੜਿਆਰ, ਫਿਰੇ ਬਿਤਾ ਲਿਆ। ਪਸ਼ੂ ਮਾਨਸ ਚੰਪਲੇਟੇ ਅੰਦਰੋਂ ਕਾਲਿਆ। ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਅਥਵਾ ਉਚੇਰਾ, ਚੰਗੇਰਾ ਅਤੇ ਆਤਮ ਪ੍ਰੈਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਗਤੀ ਦੱਸੀ ਗਈ ਹੈ। ਉਹ ਕਿਹੜੀ ਹੈ ਜੀ? ਸਤਸੰਗਤ ਅਥਵਾ ਸਾਧ ਸੰਗਤ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਈ। ਕਰ ਕਿਰਪਾ ਅੰਤਰ ਉਰ ਧਾਰੈ, ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ। ਕਰ ਕਰ ਹਾਰਿਓ ਅਣਕ ਬਹੁ ਭਾਂਤੀ, ਛੋਡੇ ਕਤਹੂੰ ਨਾਹੀ। ਏਕ ਬਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੇ ਚੀਤ। ਆਨ ਅਪਾਓ ਨ ਕੋ ਸੂਜੈ, ਹਰ ਦਾਸਾਂ ਸਰਣੀ ਪਰ ਰਹਾਂ। ਗੁਰਮੁਖ ਸੁਖ ਵੱਲ ਸਾਧ ਸੰਗ, ਪਸ਼ੂ ਪ੍ਰੇਤ ਪਤਤ ਨਿਸਤਾਰੇ। ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਅਥਵਾ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਸਾਡੀ ਮਾਇਕੀ ਅਤੇ ਆਤਮਿਕ ਤਰੱਕੀ ਅਥਵਾ ਕਾਮਯਾਬੀ ਲਈ ਧਿਆਨ ਅਤਿ ਲਾਜ਼ਮੀ ਹੈ। ਜਿੰਨਾ ਡੂੰਘਾ ਇੱਕ ਸੂਈ ਇਕਾਗਰ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ, ਉਤਨਾ ਹੀ ਉਹ ਕਾਰਜ ਸੋਹਣਾ, ਕਾਮਯਾਬ ਅਤੇ ਲਾਭਬੰਦ ਹੋਏਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਬਿਉਂਤ, ਸੋਚ ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਉਪਰੇ ਜਿਹੇ ਮਨ ਨਾਲ ਕੀਤੇ ਕਾਰਜ ਅਧੂਰੇ, ਗਲਤ, ਲਾਭਹੀਣ, ਹਾਨੀਕਾਰਕ, ਦੁਖਦਾਈ ਹੁੰਦੇ ਹਨ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਹੀ ਵਰਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੇ ਬੇਧਿਆਨੀ ਨਵਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਵੀ ਨਿਸ਼ਫਲ ਹਨ। ਜਿਨ ਕੋ ਪ੍ਰੀਤ ਰਿਦੇ ਹਰ ਨਾਹੀਂ, ਤਿੰਨ ਕੂਰੇ ਗਾਂਢਣ ਗਾਂਢੇ। ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਮ ਦੇ, ਸੋ ਨਿਫਲ ਸਭ ਅਗਿਆਨ। ਜਿਸ ਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੈ, ਸੋ ਦਰਗਹਿ ਪਾਵੈ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਕਿਆ ਉਜੂ ਪਾ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ, ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੋ, ਕਿਆ ਹਜ ਕਾਬੇ ਜਾਇਆ। ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਰ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸੰਗ ਅਥਵਾ ਸੰਗਤ ਨਹੀਂ ਹੁੰਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਅਥਵਾ ਧਿਆਨ ਸਾਵਧਾਨ ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਤਦੇ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਤਕੀਦੀ ਹੁਕਮ ਹੈ, ਇੱਕ ਮਨ ਏਕ ਧਿਆਈ ਹੈ, ਮਨ ਕੀ ਲਾਹੇ ਭਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਮਨ ਵਚ ਕਰਮ ਅਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ। ਇੱਕ ਮਨ ਇੱਕ ਅਰਾਧਨਾ, ਗੁਰਮਤ ਆਪ ਗਵਾਏ ਸੁਹੇਲੇ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰਜਾਪ ਜਪੰਦੇ। ਧਿਆਨ ਅਥਵਾ ਇਕਾਗਰਤਾ ਲਈ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਇਹੋ ਮਨੁਆ ਖਿੰਨਾ ਟਿਕੇ ਬਹੁ ਰੰਗੀ, ਦਹਿ ਦਿਸ ਚਲ ਚਲ ਹਾਂਡੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆਂ, ਹਮਰੇ ਜੀ ਹੋਰ ਮੁੱਖ ਹੋਰ ਹੋਤ ਹੈ, ਹਮ ਕਰਮਹੀਣ ਕੁੜਿਆਰੀ। ਕਬਹੂੰ ਜੀੜਾ ਉਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਿਆ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਕੇ ਅਥਵਾ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੇ ਦਲਦਲ ਵਿੱਚ ਖੁੱਭਿਆ ਹੋਇਆ ਹੈ ਅਥਵਾ ਦੂਜੇ ਭਾਉ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ, ਪੁੱਤਰ ਕਲੱਤਰ ਨਾ ਸੰਗਤ ਨਾ, ਹਰ ਅਵਨਾਸ਼ੀ ਉਹ ਪਲਚ ਪਲਚ ਸਗਲੀ ਮੂਈ, ਝੂਠੈ ਤੰਦੈ ਮੋਹ। ਮਾਇਆ ਮੂੰਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਿਪਟਾਈ। ਨਾਤ ਕਛੂ ਨਾ ਜਾਨੂ, ਮਨ ਮਾਇਆ ਕੇ ਹਾਥ ਵਿਕਾਨੂ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਜੀਤੇ ਅੰਤਰ ਪਾਰਿਓ। ਅਨਕ ਜਨਮ ਬੀਤੀਅਨ ਭਰਮਾਈ, ਘਰ ਵਾਸ ਨਾ ਦੇਵੈ ਦੂਤਰ ਮਾਈ, ਦਿਨ ਨਣ ਆਪਣਾ ਕੀਆ ਪਾਈ, ਕਿਸਨ ਦੋਸ ਨਾ ਦੀਜੈ ਕਿਰਤ ਪਵਾਈ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਹੀ ਮਾਇਆ ਦਾ ਰੂਪ ਹੋ ਗਿਆ ਹੈ। ਇਸ ਲਈ ਸਾਡੇ ਖਿਆਲ, ਕਲਪਨਾ, ਸੋਚ, ਰੀਝਾਂ, ਆਸਾਂ, ਪਿਆਰ ਭਾਵਨਾ, ਨਿਸ਼ਚਾ, ਸ਼ਰਧਾ, ਸੰਗਤ, ਲੇਵਾ ਦੇਵੀ, ਕਰਮ ਧਰਮ, ਘਾਲਣਾ ਅਥਵਾ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਧਿਆਨ, ਸੁਰਤੀ, ਬਿਰਤੀ, ਲਿਵ ਇਸ ਝੂਠੀ ਮਾਇਆ ਵਿੱਚ ਅਚੇਤ ਸਹਿ ਸਵਾਏ ਅਣਜਾਣੇ ਹੀ ਐਸੀ ਖੁੱਭੀ ਚੁੱਭੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਧਿਆਨ, ਰੰਗਤ, ਵਿਸ਼ਵਾਸ, ਬਿਰਤੀ, ਲਿਵ ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਖਿਆਲ ਕਰਨ ਨਾਲ, ਯਾਦ ਕਰਨ ਨਾਲ, ਸਿਮਰਨ ਕਰਨ ਨਾਲ, ਅਭਿਆਸ ਕਰਨ ਨਾਲ ਕਰਨ ਤੋਂ ਹੀ ਉਪਜੀ ਹੈ ਅਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਅਤੇ ਇਸੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮਾਂ ਦੇ ਬਸ ਪੈਂਦੇ ਅਤੇ ਫਿਰ ਜੰਮਦੇ ਹਾਂ। ਤ੍ਰੋਦਸੀ ਤੀਨ ਤਾਪ ਸੰਸਾਰ, ਆਬਦ ਜਾਤ ਨਰਕ ਅਵਤਾਰ। ਹਰ ਬਿਸਰੇ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ, ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੇ ਨ ਜਾਣੀ, ਅੱਧਾ ਤਾਂ ਦੁੱਖ ਸਹੇ ਪ੍ਰਾਣੀਆਂ। ਮਾਇਆ ਮੂਹ ਬੋ ਭਰਮਿਆ, ਕਿਰਤ ਰੇਖ ਕਰਮਿਆ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਅਥਵਾ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਅਥਵਾ ਮੇਲ ਕਰਨ ਦੇ ਅਭਿਆਸ ਦੀ ਲੋੜ ਹੈ ਤਾਂ ਫਿਰ ਇਸ ਦੇ ਐਨ ਉਲਟ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ, ਢਾਲਣ ਅਥਵਾ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਿਕ ਸਾਹ ਸੰਗਤ ਅਥਵਾ ਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਅਥਵਾ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਅਥਵਾ ਮੇਲਜੋਲ ਦੇ ਅਭਿਆਸ ਦੀ ਲੋੜ ਹੈ ਤਾਂ ਫਿਰ ਇਸ ਦੇ ਐਨ ਉਲਟ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ, ਢਾਲਣ ਅਥਵਾ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਿਕ ਸਾਹ ਸੰਗਤ ਅਥਵਾ ਸਤਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤੀ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਪਿਛਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਜਦ ਕਿਸੇ ਨੀਵੇਂ ਖਿਆਲ ਜਾਂ ਚੀਜ਼ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁੱਖ ਜਾਂ ਧਿਆਨ ਫੌਰਨ ਅਚੇਰੇ ਚੰਗੇਰੇ ਰੁੱਖ ਵੱਲ ਮੋੜਨਾ ਚਾਹੀਦਾ ਹੈ। ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਅਤ ਨਿਰਬਲ ਹੋ ਚੁੱਕਿਆ ਹੈ, ਜਿਸ ਕਾਰਨ ਮਨ ਦੇ ਰੁੱਖ ਅਥਵਾ ਧਿਆਨ ਨੂੰ ਨੀਵੇਂ ਪਾਸਿਓਂ ਉਚੇਰੇ ਪਾਸੇ ਵੱਲ ਮੋੜਨਾ ਅਤ ਕਠਿਨ ਹੈ। ਜਦ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਅਥਵਾ ਜ਼ੋਰ ਲਾ ਕੇ ਅਸਮਰੱਥ ਹੋ ਜਾਂਦੇ ਹਾਂ ਤਾਂ ਅਸੀਂ ਕਿਸੇ ਹੋਰ ਸ਼ਕਤੀਮਾਨ ਦੀ ਓਟ ਅਥਵਾ ਆਸਰਾ ਲੈਂਦੇ ਹਾਂ। ਇਸੇ ਤਰ੍ਹਾਂ ਜਦ ਸਾਡਾ ਮਨ ਆਪਣੇ ਬਸ ਤੋਂ ਬਾਹਰ ਹੋ ਜਾਂਦਾ ਹੈ ਅਥਵਾ ਕਾਬੂ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਸਾਨੂੰ ਸ਼ਕਤੀਮਾਨ ਦੈਵੀ ਸ਼ਖਸੀਅਤ ਅਥਵਾ ਸਾਧ ਸੰਗ ਦੀ ਓਟ ਅਥਵਾ ਆਸਰਾ ਲੈਣ ਦੀ ਜ਼ਰੂਰਤ ਹੁੰਦੀ ਹੈ। ਸਾਧਕੈ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਨਾਨਕ ਤਿੰਨ ਸੰਤਨ ਸਰਨਾਗਤੀ, ਜਿਨ ਮਨ ਵਸ ਕੀਨਾ। ਮਨੁਆ ਚਲੈ ਚਲੈ ਵਹੁ ਵਹੁ ਬਿਦ, ਮਿਲ ਸਾਧੂ ਬਸ ਗਤ ਕਰਿਆ। ਮਨ ਅਸਾਧ ਨਾ ਸਾਧੀਐ, ਗੁਰਮੁਖ ਸੁਖ ਫਲ ਸਾਹ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਇਸੇ ਕਰਕੇ ਸੰਗਤਾਂ ਤੋਂ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਜਦ ਤੱਕ ਸਾਧ ਸੰਗਤ ਵਿੱਚ ਰਹੀਦਾ ਹੈ, ਮਨ ਟਿਕਿਆ ਰਹਿੰਦਾ ਹੈ ਅਥਵਾ ਮਾਇਕੀ ਫੁਰਨੇ ਨਹੀਂ ਆਉਂਦੇ। ਪਰ ਘਰ ਜਾ ਕੇ ਮਨ ਉੱਤੇ ਮਾਇਆ ਹਾਵੀ ਹੋ ਜਾਂਦੀ ਹੈ ਅਤੇ ਫਿਰ ਉਹੀ ਹਾਲ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਅਥਵਾ ਸਤਸੰਗ ਕਰਨ ਲਈ ਤਕੀਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ। ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਣਾ ਹੈ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਨਾਨਕ ਪਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੈ ਛੁਟਕੀ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਸਾਡੀ ਧਰਤੀ ਵਿੱਚ ਅਤਿਅੰਤ ਆਕਰਸ਼ਣ ਸ਼ਕਤੀ ਗ੍ਰੈਵਿਟੀ ਹੈ, ਜਿਸ ਦੀ ਵਜ੍ਹਾ ਨਾਲ ਹਰ ਇੱਕ ਚੀਜ਼ ਧਰਤੀ ਵੱਲ ਖਿੱਚੀ ਜਾ ਰਹੀ ਹੈ। ਧਰਤੀ ਦੇ ਉਦਾਲੇ ਪਦਾਲੇ ਕਈਆਂ ਮੀਲਾਂ ਤਾਈਂ ਇਹ ਆਕਰਸ਼ਣ ਸ਼ਕਤੀ ਗ੍ਰੈਵਿਟੀ ਕੰਮ ਕਰਦੀ ਹੈ। ਉਸ ਤੋਂ ਉੱਪਰ ਅਨੰਤ ਪਲਾਟ ਸਪੇਸ ਹੈ, ਜਿਸ ਵਿੱਚ ਕੋਈ ਆਕਰਸ਼ਣ ਸ਼ਕਤੀ ਨਹੀਂ ਹੈ। ਇਸ ਪਲਾਟ ਵਿੱਚ ਜੇ ਕੋਈ ਚੀਜ਼ ਪਹੁੰਚ ਜਾਵੇ ਤਾਂ ਉੱਥੇ ਹੀ ਹਮੇਸ਼ਾ ਲਈ ਖੜ੍ਹੀ ਰਹਿੰਦੀ ਹੈ। ਇਸ ਅਨੰਤ ਪਲਾਟ ਵਿੱਚ ਧਰਤੀ ਵਾਂਗ ਹੋਰ ਬੇਅੰਤ ਗ੍ਰਹਿ ਅਤੇ ਉਪਗ੍ਰਹਿ ਜਾਂ ਸਤਾਰੇ ਹਨ, ਜਿਨ੍ਹਾਂ ਦੇ ਉਦਾਲੇ ਵੀ ਵੱਖ ਵੱਖ ਦਰਜੇ ਦੀ ਆਕਰਸ਼ਣ ਸ਼ਕਤੀ ਹੁੰਦੀ ਹੈ। ਜਦ ਕੋਈ ਚੀਜ਼ ਪਲਾੜ ਵਿੱਚੋਂ ਨਿਕਲ ਕੇ ਇਹਨਾਂ ਵਿੱਚੋਂ ਕਿਸੇ ਵੀ ਗ੍ਰਹਿ ਦੇ ਬਾਜੂ ਮੰਡਲ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਸ ਗ੍ਰਹਿ ਦੀ ਆਪਣੀ ਆਕਰਸ਼ਣ ਸ਼ਕਤੀ ਉਸ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਮਿਸਾਲ ਦੇ ਤੌਰ 'ਤੇ ਵਿਗਿਆਨਕਾਂ ਨੇ ਖੋਜ ਕੀਤੀ ਹੈ ਕਿ ਚੰਦਰ ਗ੍ਰਹਿ ਵਿੱਚ ਵੀ ਉਸਦੀ ਆਪਣੀ ਆਕਰਸ਼ਣ ਸ਼ਕਤੀ ਹੈ ਅਤੇ ਜੋ ਚੀਜ਼ ਵੀ ਚੰਦਰਮਾ ਦੇ ਬਾਜੂ ਮੰਡਲ ਵਿੱਚ ਦਾਖਲ ਹੋ ਜਾਵੇ ਤਾਂ ਉਹ ਚੀਜ਼ ਆਕਰਸ਼ਣ ਸ਼ਕਤੀ ਨਾਲ ਚੰਦਰਮਾ ਦੇ ਕੇਂਦਰ ਸੈਂਟਰ ਵੱਲ ਖਿੱਚੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡਾ ਮਨ ਵੀ ਭਰਮਈ ਮਾਇਕੀ ਮੰਡਲ ਵਿੱਚ ਸਹਿ ਸੁਭਾਏ ਮਾਇਆ ਦੀ ਸ਼ਕਤੀਸ਼ਾਲੀ ਆਕਰਸ਼ਣ ਸ਼ਕਤੀ ਨਾਲ ਉਸ ਵੱਲ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਅਸੀਂ ਅਣਜਾਣੇ ਹੀ ਸਾਰੀ ਉਮਰ ਇਸ ਮਾਇਕੀ ਮੰਡਲ ਵਿੱਚ ਪਲਚ ਪਲਚ ਕੇ ਖੁਆਰ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਅਨੁਭਵੀ ਗਿਆਨ ਦੀ ਆਤਮਕ ਸ਼ਕਤੀ ਨਾਲ ਹੀ ਅਸੀਂ ਇਸ ਮਾਇਕੀ ਮੰਡਲ ਦੀ ਆਕਰਸ਼ਣ ਸ਼ਕਤੀ ਨੂੰ ਬੁੱਝ ਸੀ ਸਕਦੇ ਹਾਂ ਅਤੇ ਸਤਸੰਗਤ ਅਥਵਾ ਸਾਧ ਸੰਗਤ ਦੇ ਆਸਰੇ ਹੀ ਮਾਇਕੀ ਆਕਰਸ਼ਣ ਸ਼ਕਤੀ ਦੇ ਦਾਇਰੇ ਵਿੱਚੋਂ ਨਿਕਲ ਸਕਦੇ ਹਾਂ ਅਤੇ ਆਪਣੇ ਅਸਲੀ ਨਿੱਜ ਘਰ ਬੇਗਮਪੁਰੇ ਦੇ ਸੱਚੇ ਸੁੱਚੇ ਅੰਤਰਮੁਖੀ ਆਤਮਿਕ ਦੇਸ਼ ਅਥਵਾ ਨਿਰੰਕਾਰ ਦੇ ਦੇਸ਼ ਸੱਚਕੰਡ ਵੱਲ ਸਾਡੇ ਮਨ ਦਾ ਰੁੱਖ ਮੁੜ ਸਕਦਾ ਹੈ। ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਆਪਣੇ ਧਿਆਨ ਨੂੰ ਸਾਧ ਸੰਗਤ ਦੀ ਆਤਮਿਕ ਕਲਾ ਦੁਆਰਾ ਅਸੀਂ ਇਕਾਗਰ ਕਰਕੇ ਮਾਇਕੀ ਆਕਰਸ਼ਣ ਸ਼ਕਤੀ ਤੋਂ ਨਿਕਲ ਸਕਦੇ ਹਾਂ, ਪਰ ਜਦ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਹੁੰਦਾ ਹੈ ਤਾਂ ਮਾਇਕੀ ਆਕਰਸ਼ਣ ਸ਼ਕਤੀ ਸਾਡੇ ਮਨ ਉੱਤੇ ਹਾਵੀ ਹੋ ਜਾਂਦੀ ਅਤੇ ਅਸੀਂ ਫਿਰ ਮਾਇਕੀ ਅਗਨ ਸੋਕ ਸਾਗਰ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ। ਮਹਾਂ ਅਭਾਗ ਅਭਾਗ ਹੈ ਜਿਨ ਕੇ ਤਿੰਨ ਸਾਧੂ ਧੂਰ ਨਾ ਪੀਜੈ, ਤਿੰਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਇਸੇ ਲਈ ਜਗਿਆਸਾ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਜਦ ਤਾਈਂ ਅਸੀਂ ਸਾਧ ਸੰਗਤ ਦੇ ਵਾਤਾਵਰਣ ਵਿੱਚ ਰਹੀਦਾ ਹੈ ਉਨਾ ਚਿਰ ਮਨ ਇਕਾਗਰ ਹੋਇਆ ਰਹਿੰਦਾ ਹੈ ਅਤੇ ਧਿਆਨ ਨਾਮ ਬਾਣੀ ਸੇਵਾ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਪਰ ਜਦ ਸਾਧ ਸੰਗਤ ਤੋਂ ਪਰੇ ਹੋਈਦਾ ਹੈ ਤਾਂ ਫੌਰਨ ਧਿਆਨ ਮਾਇਆ ਵੱਲ ਅਣਜਾਣੇ ਸਹਿ ਸਵਾਏ ਹੀ ਖਿੱਚਿਆ ਜਾਂਦਾ ਹੈ ਅਤੇ ਅਸੀਂ ਬਾਣੀ ਨਾਮ ਸਿਮਰਨ ਦੇ ਰੰਗ ਰਸ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਦੀ ਪ੍ਰੇਰਨਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਿਕ ਮੰਡਲ ਦੀ ਦੈਵੀ ਪ੍ਰੇਮ ਸਮੈਪਨਾਂ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ। ਇਸ ਤੋਂ ਉਲਟ ਸਾਧ ਸੰਗਤ ਦੇ ਆਤਮਿਕ ਵਾਤਾਵਰਣ ਔੜੇ ਵਿੱਚੋਂ ਨਿਕਲਦਿਆਂ ਹੀ ਸਾਡੇ ਅੰਤਸ਼ਕਰਨ ਦੇ ਨੀਵੇਂ ਸੁਭਾਅ ਅਤੇ ਮਲੀਨ ਰੁਚੀਆਂ ਅਨੁਸਾਰ ਸਾਡਾ ਧਿਆਨ ਮੁੜ ਮਾਇਕੀ ਮੰਡਲ ਵਿੱਚ ਖਿੱਚਿਆ ਜਾਂਦਾ ਹੈ। ਇਸ ਲਈ ਮਨ ਦੇ ਧਿਆਨ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਦੁਆਰਾ ਨਾਮ ਬਾਣੀ ਸਿਮਰਨ ਵੱਲ ਮੋੜਨ ਲਈ ਗੁਰਬਾਣੀ ਵਿੱਚ ਜ਼ੋਰਦਾਰ ਪ੍ਰੇਰਨਾ ਕੀਤੀ ਗਈ ਹੈ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਲਾਏ। ਸਤਸੰਗਤ ਲੱਗ ਹਰ ਧਿਆਈਐ, ਹਰ ਹਲ ਚੱਲੈ ਤੇਰੇ ਨਾਲ। ਸਤਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ, ਸਤਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ। ਸਤਸੰਗ ਹਰ ਹਰ ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਿਲ ਸਾਧੂ ਹਰ ਨਾਮ ਧਿਆਈਐ, ਮਨ ਧਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ। ਸੱਚ ਰੂਪ ਸੱਚ ਨਾਉ ਗੁਰ ਗਿਆਨ ਧਿਆਨ ਸਿੱਖਾਂ ਸਮਝਾਇਆ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਇਹ ਮਾਇਕੀ ਮੰਡਲ ਅਥਵਾ ਆਤਮਿਕ ਮੰਡਲ ਕੋਈ ਅਡਰੇ ਦੇਸ਼ ਟਾਪੂ ਗ੍ਰਹਿ ਨਹੀਂ ਹਨ। ਇਹ ਤਾਂ ਮਾਨਸਿਕ ਬਲਬਲਿਆਂ ਅਥਵਾ ਪ੍ਰੇਮ ਸਵੈਪਨਾਂ ਦਾ ਸਾਡੇ ਧਿਆਨ ਅਥਵਾ ਸੁਰਤੀ ਬਿਰਤੀ ਦੇ ਉਤਰਾਓ ਚੜਾਓ ਦੀ ਸੂਖਮ ਅਵਸਥਾ ਅਥਵਾ ਖੇਲ ਹੈ, ਜਿਸ ਨੂੰ ਕੋਈ ਬਿਰਲਾ ਗੁਰਮੁਖ ਹੀ ਜਾਣਦਾ ਅਤੇ ਪਹਿਚਾਣਦਾ ਹੈ। ਬਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ। ਸਾਧਕ ਸਿੱਧ ਸਗਲ ਮਨ ਲੋਚੈ, ਬਿਰਲੇ ਲਾਗੈ ਧਿਆਨ, ਜਿਸੇ ਕਿਰਪਾਲ ਹੋਏ ਮੇਰਾ ਸੁਆਮੀ, ਪੂਰਨ ਤਾਂ ਕੋ ਕਾਮ। ਗੁਰਸਿੱਖ ਮਨ ਪ੍ਰਗਾਸ਼ ਹੈ, ਪਿਰਮ ਪਿਆਲਾ ਅਜਰ ਜਰੰਦੇ, ਪਾਰ ਬ੍ਰਹਮ ਪੂਰਨ ਬ੍ਰਹਮ, ਬ੍ਰਹਮ ਵਿਵੇਕੀ ਧਿਆਨ ਤਰੰਦੇ। ਦ੍ਰਿਭ ਦ੍ਰਿਸ਼ਟ ਗੁਰ ਗਿਆਨ ਧਿਆਨ, ਧਰ ਸਿੱਖ ਬਿਰਲਾ ਕੋਈ, ਰਤਨ ਪਾਰਖੂ ਹੋਏ ਕਹਿ ਰਤਨਾ ਅਵਲੋਈ। ਸਾਧ ਸੰਗਤ ਦੀ ਓਟ ਆਸਰਾ ਪ੍ਰੇਰਨਾ ਅਗਵਾਈ ਅਤੇ ਸਹਾਇਤਾ ਲੈ ਕੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਿਕ ਮੰਡਲ ਵੱਲ ਮੋੜਨਾ ਜਗਿਆਸੂਆਂ ਦਾ ਦੈਵੀ ਉੱਦਮ ਅਤੇ ਕਰਤਵ ਹੈ। ਸਾਹ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਘਾਲਾ। ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ। ਸਾਹ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ। ਸਾਧੂ ਸੰਗ ਭਜੋ ਗੋਪਾਲ, ਆਨ ਸਾਂਝਮ ਕਿਸ਼ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਇਸ ਤੋਂ ਅੱਗੇ ਆਤਮ ਮੰਡਲ ਦੀ ਅਸਚਰਜ ਕਥਾ ਅਥਵਾ ਆਤਮ ਖੇਲ ਨਿਰਾਲੀ ਅਤੇ ਹੋਰਮੇ ਹੈ। ਮਛਲੀ ਜਦ ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ, ਹਾਂਜੀ ਮਛਲੀ ਜਦ ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ ਤਾਂ ਮਾਛੀ ਉਸ ਨੂੰ ਆਪਣੀ ਡੋਰੀ ਦੁਆਰਾ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਿਸੇ ਦੈਵੀ ਸੁਹਾਵਣੇ ਸਮੇਂ ਵਿੱਚ ਸਾਡੀ ਸੁਰਤੀ ਬਿਰਤੀ ਇਤਨੀ ਚੜ੍ਹ ਜਾਂਦੀ ਹੈ ਕਿ ਅਨੰਤ ਪ੍ਰੇਮ ਸਵੈਪਨਾ ਦੇ ਕਿੰਗਰਿਆਂ ਅਥਵਾ ਨਾਮ ਦੀ ਪਾਰਸ ਕਲਾ ਨੂੰ ਜਾ ਛੋਂਦੀ ਹੈ ਅਤੇ ਨਾਮ ਦੀ ਪਿਰਮ ਡੋਰੀ ਨਾਲ ਬੱਝ ਜਾਂਦੀ ਹੈ। ਇਸ ਤਰ੍ਹਾਂ ਸਾਡੀ ਸੁਰਤੀ ਨਾਮ ਦੇ ਪਿਰਮ ਰਸ ਵਿੱਚ ਅਲਮਸਤ ਮਤਵਾਰੀ ਹੋਈ ਆਤਮ ਪ੍ਰੇਮ ਡੋਰੀ ਨਾਲ ਖਚਿੰਦੀ ਜਾਂਦੀ ਹੈ। ਇਹ ਸਭ ਨਾਮ ਦੀ ਅਕਲ ਕਲਾ ਦੀ ਪਾਰਸ਼ ਉਹ ਹੈ ਜੇ ਜੋ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਨਦਰ ਕਰਮ ਦੁਆਰਾ ਪ੍ਰਦਾਨ ਹੁੰਦੀ ਹੈ, ਜਿਸ ਵਿੱਚ ਜਗਿਆਸੂ ਦਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ। ਅਲੱਖ ਅਪਿਓ ਹਰ ਰਿਹਾ ਸਮਾਏ, ਉਪਾਏ ਨਾ ਕਿਤੇ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ। ਜਾਂ ਨਾਨਕ ਕਰਮੀ ਪਾਇਨ ਹਰ ਨਾਮਾ ਭਗਤ ਭੰਡਾਰ, ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਆਨਣ ਲਾਗੈ ਸਹਿਤਿਆਨਾ। ਗੁਰਮੁਖਾਂ ਦੀ ਸੂਖਮ ਸੁਰਤੀ ਸ਼ਬਦ ਧੁਨੀ ਦੀ ਪ੍ਰੀਤ ਡੋਰੀ ਨਾਲ ਇਸ ਤਰ੍ਹਾਂ ਪੀੜੀ ਹੋ ਜਾਂਦੀ ਹੈ ਕਿ ਕੋਈ ਮਾਇਕੀ ਸ਼ਕਤੀ ਇਸ ਡੋਰੀ ਨੂੰ ਤੋੜ ਨਹੀਂ ਸਕਦੀ। ਗੁਰਮੁਖਾਂ ਦੀ ਸੂਖਮ ਸੁਰਤੀ ਸ਼ਬਦ ਧੁਨੀ ਦੀ ਪ੍ਰੀਤ ਡੋਰੀ ਨਾਲ ਇਸ ਤਰ੍ਹਾਂ ਪੀੜੀ ਹੋ ਜਾਂਦੀ ਹੈ ਕਿ ਕੋਈ ਮਾਇਕੀ ਸ਼ਕਤੀ ਇਸ ਡੋਰੀ ਨੂੰ ਤੋੜ ਨਹੀਂ ਸਕਦੀ। ਮੂੰਹ ਲਾਲਨ ਸਿਉਂ ਪ੍ਰੀਤ ਬਣੀ ਰਹਾਓ, ਤੋੜੀ ਨਾ ਤੂਟੈ ਛੋੜੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਜਦ ਤਾਈਂ ਜਗਿਆਸੂ ਆਪਣੇ ਮਨ ਦੇ ਰੁੱਖ ਨੂੰ ਮਾਇਕੀ ਮੰਡਲ ਦੀ ਆਕਰਖਣ ਸ਼ਕਤੀ ਵਿੱਚੋਂ ਕੱਢ ਕੇ ਆਤਮ ਮੰਡਲ ਵੱਲ ਲਾਉਣ ਦਾ ਉੱਦਮ ਜਾਂ ਤਰਲਾ ਕਰਦਾ ਹੈ ਤਾਂ ਇਸ ਕਰਤੱਵ ਨੂੰ ਧਿਆਨ ਕਿਹਾ ਜਾਂਦਾ ਹੈ। ਪਰ ਜਦ ਸਾਡਾ ਧਿਆਨ ਜਾਂ ਸੁਰਤੀ ਸਹਿ ਸਵਾਏ ਕਿਸੇ ਅਕਹਿ ਰਸ ਦੀ ਮਸਤੀ ਵਿੱਚ ਇਲਾਹੀ ਪ੍ਰੀਤ ਡੋਰੀ ਨਾਲ ਖਿੱਚੀ ਜਾ ਰਹੀ ਹੁੰਦੀ ਹੈ ਤਾਂ ਇਹ ਸੁਰਤੀ ਦਾ ਪਿਰਮ ਖੇਲ ਬਣ ਜਾਂਦਾ ਹੈ। ਇਸ ਅਲੌਕਿਕ ਆਤਮ ਪਿਰਮ ਖੇਲ ਵਿੱਚ ਜਗਿਆਸੂ ਦਾ ਕੋਈ ਉੱਦਮ ਜਾਂ ਯਤਨ ਨਹੀਂ ਹੁੰਦਾ। ਜਿਸ ਤਰ੍ਹਾਂ ਬੀਨ ਦੀ ਮਧਰ ਧੁਨੀ ਸੁਣ ਕੇ ਸੱਪ ਮਸਤ ਹੋ ਕੇ ਮੇਲਣ ਲੱਗ ਪੈਂਦਾ ਹੈ ਅਤੇ ਧੁਨੀ ਦਾ ਚੇਲਾ ਬਣ ਕੇ ਮਗਰ ਮਗਰ ਰਿੜਦਾ ਫਿਰਦਾ ਹੈ, ਐਨ ਇਸੇ ਤਰ੍ਹਾਂ ਇਸ ਪਿਰਮ ਖੇਲ ਵਿੱਚ ਸਾਡੀ ਸੁਰਤ ਗੁਰ ਸ਼ਬਦ ਦੀ ਅਨਹਦ ਧੁਨੀ ਸੁਣ ਕੇ ਅਲਮਸਤ ਮਤਵਾਰੀ ਹੋ ਕੇ ਸ਼ਬਦ ਧੁਨੀ ਦੀ ਚੇਲੀ ਬਣ ਕੇ ਖਚਿੰਦੀ ਜਾਂਦੀ ਹੈ। ਇਹ ਸ਼ਬਦ ਸੁਰ ਦੀ ਇਲਾਹੀ ਪਿਰਮ ਖੇਲ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਜਾਂਦਾ ਹੈ। ਐਸੇ ਸਹਿਜ ਧਿਆਨ ਦੀ ਆਤਮਿਕ ਅਵਸਥਾ ਦੀ ਅਚਰਜ ਅਕਥ ਕਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ, ਜੋ ਤੁਰ ਰਾਖਿਅਨ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੇ। ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਚਰਨ ਕਮਲ ਸਿਉਂ ਲਾਗੋ ਧਿਆਨਾ, ਸੱਚੇ ਦਰਸ ਸਮਾਈ ਸੰਤੋ। ਅਮਰ ਪਦਾਰਥ ਤੇ ਕਰਤਾਰਥ, ਸਹਿਜ ਧਿਆਨ ਲਿਬਲਾਈਐ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਸ਼ਬਦ ਗੁਰੂ ਗੁਰ ਜਾਣੀਐ, ਗੁਰਮੁਖ ਹੋਏ ਸੁਰਤ ਤੋਂ ਚੇਲਾ। ਸਾਧ ਸੰਗਤ ਸੱਚ ਖੰਡ ਵਿੱਚ, ਪ੍ਰੇਮ ਭਗਤ ਪਰਚੇ ਹੋਏ ਮੇਲਾ। ਗਿਆਨ ਧਿਆਨ ਸਿਮਰਨ ਜੋਗਤ, ਕੂੰਜ ਕਰਮ ਹੰਸ ਵੰਸ ਨਵੇਲਾ। ਸ਼ਬਦ ਸੁਰਤ ਪ੍ਰਚਾਇਕ ਹੈ, ਨਿਤ ਨਿਉ ਨਵੇਲਾ। ਵੀਹ ਇੱਕੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ, ਅਪਿਓ ਪਿਓ ਅਜਰ ਜਰੈ ਗੁਰਸੇਵ ਸੁਹੇਲਾ। ਇੱਕ ਮਨ ਇੱਕ ਧਿਆਏ ਦੇ, ਦੂਜੇ ਭਾਏ ਨਾ ਜਾਏ ਫਿਰਨ ਦੇ। ਸ਼ਬਦ ਸੁਰਤ ਲਿਵ ਅਲਖ ਲਖਨ ਦੇ, ਸ਼ਬਦ ਸੁਰਤ ਲੇ ਪਿਰਮ ਰਸ, ਅਕਥ ਕਹਾਣੀ ਕਥੀ ਨਾ ਜਾਏ। ਗਿਆਨ ਧਿਆਨ ਸਿਮਰਨ ਸਦਾ, ਗੁਰਮੁਖ ਸ਼ਬਦ ਸੁਰਤ ਲਿਵ ਲਾਈ। ਗੁਰਮੁਖ ਸੁਖ ਫਲ ਕੀਮ ਨਾ ਪਾਈ। ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਸ਼ਬਦ ਵਿਵੇਕ ਏਕ ਟੇਕ ਜਾ ਕੇ ਮਨ ਵਸੈ। ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਦ੍ਰਿਸ਼ਟ ਦਰਸ ਔਰ ਸ਼ਬਦ ਸੁਰਤ ਮਿਲ, ਪ੍ਰੇਮੀ ਪ੍ਰਿਯ ਪ੍ਰੇਮ ਉਨਮਨ ਉਨਮਾਨੀ ਹੈ। ਸਹਿਜ ਸਮਾਦ ਸਾਧ ਸੰਗ ਇੱਕ ਰੰਗ ਜੋਈ, ਸੋਈ ਗੁਰਮੁਖ ਨਿਰਮਲ ਨਿਰਵਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗ ਜੀਓ, ਇਹ ਬਹੁਤ ਹੀ ਬੜਮੁੱਲੀਆਂ ਮਹਾਂਪੁਰਖਾਂ ਦੀਆਂ ਲਿਖਤਾਂ ਹਨ। ਧਿਆਨ ਦੇ ਵਿਸ਼ੇ ਦੇ ਉੱਤੇ ਜਿਸ ਤਰ੍ਹਾਂ ਆਪ ਜੀ ਨੇ ਦੋ ਲਿਖਤਾਂ ਇਹ ਸੁਣੀਆਂ ਹਨ ਕੱਲ੍ਹ ਦੀਆਂ, ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਬ ਰੋਸੇ ਗਿਲੇ ਧਰਮ ਪ੍ਰਚਾਰ ਸ਼ਬਦ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਹਨ, ਇਹ ਜੋ ਪੰਜਾਬੀ ਵਿੱਚ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ, 5 ਕੁ ਲਿਖਤਾਂ ਇੰਗਲਿਸ਼ ਵਿੱਚ ਵੀ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਨ੍ਹਾਂ ਕੋਲ ਇਹ ਨਹੀਂ ਲਿਖਤਾਂ ਹਨ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਪੂਰਾ ਇਹ 13 ਕਿਤਾਬਾਂ ਦਾ ਜੋ ਸੈੱਟ ਹੈ 130 ਰੁਪਏ ਵਿੱਚ ਉੱਥੇ ਉਪਲਬਧ ਹੈ। ਜੋ ਇਹ ਲਿਖਤਾਂ ਪੜ੍ਹਨ ਦੇ ਨਾਲ ਸਾਡੀਆਂ ਆਤਮਿਕ ਗੁੰਝਲਾਂ ਦੂਰ ਹੁੰਦੀਆਂ ਹਨ, ਸਾਨੂੰ ਗੁਰਬਾਣੀ ਪੜ੍ਹਨ ਦਾ ਚਾਓ ਉਪਜਦਾ ਹੈ, ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਹੋਰ ਵੱਧਦਾ ਹੈ। ਸੋ ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।